You're with SBS Radio.
ਪਿਆਰੇ ਦੋਸਤੋ, ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਿਡਨੀ ਤੋਂ ਡੇਵ ਸਿੱਧੂ ਹੋਰਾਂ ਨੇ ਸਾਂਝ ਬਣਾਈ ਹੈ। ਸਿਡਨੀ, ਮੈਲਬਰਨ ਜਾਂ ਆਸਟ੍ਰੇਲੀਆ ਵਿੱਚ ਕਿਤੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਅਕਸਰ ਇਹਨਾਂ ਦਾ ਨਾਮ ਸੁਣਿਆ ਹੋਏਗਾ। ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਉਹ ਜੁੜੇ ਹੋਏ ਨੇ। ਅੱਜ ਆਪਾਂ ਡੇਵ ਸਿੱਧੂ ਹੋਰਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਪੰਜਾਬੀ ਫਿਲਮ ਇੰਡਸਟਰੀ ਦਾ ਕੀ ਫਿਊਚਰ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਡੇਵ ਜੀ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਸਮਾਂ ਦੇਣ ਦੇ ਲਈ, ਔਰ ਸਾਰੇ SBS ਸੁਣਨ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਦੇਖੋ, ਆਸਟ੍ਰੇਲੀਆ ਇੱਕ ਬਹੁਤ ਵੱਡੀ ਮਾਰਕੀਟ ਹੈ ਐਂਟਰਟੇਨਮੈਂਟ ਦੀ, ਇੱਥੇ ਪੰਜਾਬੀ ਫਿਲਮਾਂ ਨੂੰ ਸਰੋਤਿਆਂ ਵੱਲੋਂ ਵੱਡੇ ਪੱਧਰ 'ਤੇ ਪਿਆਰ ਦਿੱਤਾ ਜਾਂਦਾ, ਫਿਰ ਵੀ ਜੋ ਪ੍ਰੋਡਕਸ਼ਨ ਹੈ ਫਿਲਮਾਂ ਦੀ ਉਹ ਆਸਟ੍ਰੇਲੀਆ ਵਿੱਚ ਨਹੀਂ ਹੁੰਦੀ। UK ਕੈਨੇਡਾ ਵਾਲੀ ਸਾਈਡ ਤਾਂ ਆਪਾਂ ਦੇਖਿਆ ਅੱਜ ਕੱਲ੍ਹ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਨੇ, ਪਰ ਆਸਟ੍ਰੇਲੀਆ ਵਿੱਚ ਇਹਨਾਂ ਫਿਲਮਾਂ ਦੀ ਪ੍ਰੋਡਕਸ਼ਨ ਕਿਉਂ ਨਹੀਂ ਹੁੰਦੀ?
ਬਹੁਤ ਵਧੀਆ ਸਵਾਲ ਹੈ ਜੀ। ਦੇਖੋ, ਅਸੀਂ ਇਸੇ ਚੀਜ਼ ਨੂੰ ਦੇਖ ਕੇ ਕੰਮ ਕਰ ਰਹੇ ਹਾਂ, ਪਰ ਮੈਂ ਜੇ ਅਗਰ ਆਪਾਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਜਾਂ 15 ਸਾਲਾਂ ਦੀ ਗੱਲ ਕਰੀਏ ਕਿ ਜੋ ਪਾਪੂਲੇਸ਼ਨ ਦਾ ਨੰਬਰਸ ਉਸ ਟਾਈਮ ਸੀ ਉਹ ਹੁਣ ਕਾਫੀ ਇਨਕਰੀਜ਼ ਹੋ ਚੁੱਕਿਆ, ਤੇ ਉਹਦੇ ਕੰਪੈਰੇਟਿਵਲੀ ਅਗਰ ਅਸੀਂ ਕੈਨੇਡਾ, UK ਹੋਰ ਕੰਟਰੀਆਂ ਦੀ ਗੱਲ ਕਰੀਏ, ਉੱਥੇ ਇਹ ਨੰਬਰ ਆਲਰੇਡੀ ਬਹੁਤ ਪਹਿਲਾਂ ਅਚੀਵ ਹੋ ਗਿਆ ਸੀ। ਸੋ ਉੱਥੇ ਇੱਕ ਸੈਕੰਡ ਜਨਰੇਸ਼ਨ, ਥਰਡ ਜਨਰੇਸ਼ਨ ਚੱਲ ਰਹੀ ਹੈ ਸਾਡੇ ਇੰਡੀਅਨਸ ਦੀ, ਪੰਜਾਬੀਆਂ ਦੀ ਜਾਂ ਮਾਈਗ੍ਰੈਂਟਸ ਦੀ। ਆਸਟ੍ਰੇਲੀਆ ਨੇ ਇਹ ਕੰਮ ਥੋੜਾ ਜਿਹਾ ਲੇਟ ਸ਼ੁਰੂ ਕੀਤਾ, ਸੋ ਅਸੀਂ ਲਾ ਲਓ ਵੀ ਹਲੇ ਥੋੜੇ ਜਿਹੇ ਪਿੱਛੇ ਜ਼ਰੂਰ ਹਾਂ, ਪਰ ਆਸਟ੍ਰੇਲੀਆ ਜਿਹੜਾ ਅਸੀਂ ਦੇਖ ਰਹੇ ਹਾਂ ਜਿਸ ਪੱਖ ਤੋਂ ਕਿ ਇੱਥੇ ਹੁਣ ਲੋਕਲ ਟੈਲੈਂਟ ਵੀ ਗਰੋ ਹੋ ਰਿਹਾ ਹੈ, ਔਰ ਬੜੇ ਮਤਲਬ ਬੜਾ ਜਦੋਂ ਫਿਲਮਾਂ ਦਾ ਬਿਜ਼ਨਸ ਹੋਣ ਲੱਗ ਜਾਂਦਾ ਭਾਜੀ ਤਾਂ ਉੱਥੇ ਦੁਕਾਨ ਖੁੱਲਦੀ ਹੈ। ਮੈਂ ਇੱਕ ਗੱਲ ਕਹੂੰਗਾ ਕਿ ਅਗਰ ਜ਼ਿਆਦਾ ਗਾਹਕ, ਸਾਨੂੰ ਪਤਾ ਵੀ ਨਾ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਸੁਨਿਆਰੇ ਦੀ ਦੁਕਾਨ ਹੁੰਦੀ ਹੈ, ਤੇ ਉਹ ਜਦੋਂ ਦੇਖ ਲੈਂਦਾ ਮੈਨੂੰ ਇੱਕ ਪਿੰਡ ਤੋਂ ਜ਼ਿਆਦਾ ਗਾਹਕ ਆ ਰਹੇ ਨੇ, ਉਹ ਆਪਣੀ ਦੁਕਾਨ ਉੱਥੇ ਖੋਲ ਲੈਂਦਾ
ਜੀ।
ਉਹੀ ਕੰਮ ਇੱਥੇ ਹੈ ਜੀ। ਸੋ ਇਸ ਜਦੋਂ ਬਿਜ਼ਨਸ ਇੰਨਾ ਹੋ ਰਿਹਾ, ਇੰਨਾ ਰੈਵਨਿਊ ਇੱਥੋਂ ਜਾ ਰਿਹਾ, ਤੇ ਉਹ ਫਿਰ ਪ੍ਰੋਡਕਸ਼ਨ ਹਾਊਸਿਸ ਨੂੰ ਇਹ ਵੀ ਲੱਗਦਾ ਕਿ ਯਾਰ ਅਗਰ ਸਾਨੂੰ ਚਾਹੁਣ ਵਾਲੇ ਇੱਥੇ ਨੇ, ਸਾਨੂੰ ਦੇਖਣ ਵਾਲੇ ਇੱਥੇ ਨੇ, ਸੋ ਕਿਉਂ ਨਾ ਇੱਥੇ ਪ੍ਰੋਡਿਊਸ ਕੀਤਾ ਜਾਵੇ, ਪ੍ਰੋਜੈਕਟ ਬਣਾਇਆ ਜਾਵੇ। ਹੁਣ ਆ ਜਾਂਦਾ ਕੁਐਸਚਨ ਕਿ ਕਿਉਂ ਇਹ ਕਨੈਕਟੀਵਿਟੀ ਹੋ ਨਹੀਂ ਪਾਉਂਦੀ, ਕਿਉਂਕਿ ਇੱਥੇ ਟੈਕਨੀਸ਼ੀਅਨਸ ਨੇ ਜਿਹੜੇ ਉਹ ਨਹੀਂ ਹੈਗੇ, ਮਤਲਬ ਇਹ ਪ੍ਰੋਡਕਸ਼ਨ ਹਾਊਸਿਸ ਵੱਲੋਂ ਕਿਹਾ ਜਾਂਦਾ ਕਿ ਇੱਥੇ ਟੈਕਨੀਸ਼ੀਅਨਸ ਦੀ ਕਮੀ ਹੈ
ਜੀ।
ਪਰ ਮੈਨੂੰ ਲੱਗਦਾ ਕਿ ਅਸੀਂ ਇੱਥੇ ਰਹਿੰਦੇ ਹਾਂ, ਉਹ ਕਦੇ ਆਉਂਦੇ ਨੇ, ਦੇਖਦੇ ਨੇ, ਆਬਜ਼ਰਵੇਸ਼ਨ ਕਰਦੇ ਨੇ, ਅਸੀਂ ਕਹਿੰਦੇ ਹਾਂ ਕਿ ਟੈਕਨੀਸ਼ੀਅਨਸ ਦੀ ਕਮੀ ਨਹੀਂ ਹੈ, ਐਕਚੁਅਲੀ ਇਹ ਟੈਕਨੀਸ਼ੀਅਨਸ ਦੀ ਆਪਸੀ ਨੈਟਵਰਕਿੰਗ ਨਹੀਂ ਹੈ
ਜੀ।
ਤੇ ਮੰਜਾ ਵੀ ਬੁਣਨਾ ਹੋਵੇ ਜੀ, ਚਾਰ ਬਾਹੀਆਂ, ਸੇਰਵੇ, ਪਾਵੇ, ਉਹ ਇਹਨਾਂ ਪੰਜ ਛੇ ਚੀਜ਼ਾਂ ਨਾਲ ਮਿਲ ਕੇ ਬਣਦਾ। ਸੋ ਇਹ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਇੱਕ ਗੁੰਝਲਦਾਰ ਚੀਜ਼ ਹੈ, ਇਹਦੇ ਵਿੱਚ ਅਗਰ ਇੱਕ ਬੰਦਾ ਚਾਹੇ ਤਾਂ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਪ੍ਰੋਵਾਈਡ ਨਹੀਂ ਕਰ ਸਕਦਾ। ਸੋ ਬੜੀ ਵੱਡੀ ਟੀਮ ਹੁੰਦੀ ਹੈ, ਸੋ ਉਹਨਾਂ ਦੀ ਨੈਟਵਰਕਿੰਗ ਹੋਣੀ ਬਹੁਤ ਜ਼ਰੂਰੀ ਹੈ। ਮੈਂ ਅਗਰ ਗੱਲ ਕਰਾਂ ਕਿ ਸਾਨੂੰ ਅਗਰ ਇੱਕ ਟੈਕਨੀਸ਼ੀਅਨ ਚਾਹੀਦਾ ਤਾਂ ਉਸਦੇ ਨਾਲ ਕਨੈਕਟਡ ਪੰਜ ਡਿਫਰੈਂਟ ਟੈਕਨੀਸ਼ੀਅਨ ਹੋਣੇ ਚਾਹੀਦੇ ਨੇ, ਜਿਹੜੇ ਲੋਕਲ ਹੋਣ ਤਾਂ ਵਧੀਆ, ਇੱਕ ਦੂਜੇ ਨਾਲ ਕੰਮ ਕਰਦੇ ਹੋਣ, ਉਹਨਾਂ ਦਾ ਐਕਸਪੀਰੀਅੰਸ ਹੋਵੇ, ਹਰ ਇੱਕ ਬੰਦੇ ਦਾ ਪਤਾ ਹੁੰਦਾ ਕਿ ਮੈਂ ਇਸ ਲੈਵਲ ਤੱਕ ਕੰਮ ਕਰ ਲੈਣਾ, ਅੱਗੇ ਉਸਨੇ ਸੰਭਾਲ ਲੈਣਾ
ਜੀ।
ਸੋ ਇਹੀ ਚੀਜ਼ ਦੀ ਜਿਹੜੀ ਹੈਗੀ ਆ ਵੀ ਕਮਿਊਨੀਕੇਸ਼ਨ, ਨੈਟਵਰਕਿੰਗ ਬਹੁਤ ਜ਼ਰੂਰੀ ਆ ਉਹਨਾਂ ਦੀ। ਟੈਕਨੀਸ਼ੀਅਨਸ ਹੈਗੇ ਨੇ, ਬਸ ਇਹ ਹੈ ਵੀ ਅਸੀਂ ਰੌਲਾ ਪਾ ਕੇ ਦੱਸਣਾ ਉਹਨਾਂ ਪ੍ਰੋਡਕਸ਼ਨ ਹਾਊਸਿਸ ਨੂੰ ਕਿ ਹਾਂਜੀ ਸਾਡੇ ਕੋਲ ਟੈਕਨੀਸ਼ੀਅਨ ਹੈਗੇ ਨੇ, ਔਰ ਸਾਡੇ ਟੈਕਨੀਸ਼ੀਅਨ ਜਸਟ ਖਿਲਰੇ ਹੋਏ ਨੇ, ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ
ਜੀ। ਸਿੱਧੂ ਸਾਹਿਬ, ਇੱਥੋਂ ਨਾ ਮੈਨੂੰ ਇੱਕ ਖਿਆਲ ਆ, ਹੁਣੇ ਹੁਣੇ ਮੈਨੂੰ ਯਾਦ ਆਇਆ ਕਿ ਕਾਫੀ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ, ਖਾਸ ਤੌਰ 'ਤੇ ਸਿਡਨੀ ਵਿੱਚ, ਦਲਜੀਤ ਦੀ ਇੱਕ ਫਿਲਮ ਸ਼ੂਟ ਹੋਈ ਸੀ, ਸਰਦਾਰ ਜੀ 2। ਉਦੋਂ ਵੀ ਪ੍ਰੋਡਕਸ਼ਨ ਹਾਊਸਿਸ ਇੱਥੇ ਆਏ ਸੀ, ਉਹਨਾਂ ਨੇ ਇੱਥੇ ਫਿਲਮ ਤਿਆਰ ਕੀਤੀ ਸੀ, ਪਰ ਫਿਰ ਵੀ ਉਸ ਤੋਂ ਬਾਅਦ ਇੱਕ ਲੰਬਾ ਅਰਸਾ ਹੋ ਗਿਆ, ਕੋਈ ਉਸ ਤੋਂ ਬਾਅਦ ਪ੍ਰੋਡਕਸ਼ਨ ਇੱਥੇ ਨਹੀਂ ਹੋਈ। ਇਸ ਚੀਜ਼ ਦੇ ਵਿੱਚ ਕਿਹੜੀ ਚੀਜ਼ ਤੁਸੀਂ ਸੋਚਦੇ ਹੋ, ਕਿਸ ਕੜੀ ਦੀ ਕਮੀ ਹੈ ਇਹਦੇ ਵਿੱਚ?
ਦੇਖੋ, ਕਮੀ ਪਿਕਚਰ ਉਹ ਵੀ ਬਣੀ, ਪਿਕਚਰ ਹੋਰ ਵੀ ਹਿੰਦੀ ਫਿਲਮਾਂ ਵੀ ਬਣੀਆਂ ਨੇ ਜੀ, ਔਰ ਮਤਲਬ ਮੈਨੂੰ ਲੱਗਦਾ ਸਾਊਥ ਇੰਡੀਅਨ ਫਿਲਮਾਂ ਹਲੇ ਵੀ ਬਣ ਰਹੀਆਂ ਨੇ। ਉਹ ਮੈਨੂੰ ਲੱਗਦਾ ਕਿ ਸ਼ਾਇਦ ਜਦੋਂ ਉਹ ਫਿਲਮ ਇੱਥੇ ਆ ਕੇ ਬਣੀ ਤੇ ਉਹ ਫਿਲਮ ਦਾ ਕਰੂ ਉਹ ਲੈ ਕੇ ਆਏ, ਜਿਹੜਾ ਕਰੂ ਉਹਨਾਂ ਨੇ ਹਾਇਰ ਕੀਤਾ, ਇੱਥੇ ਸਿਸਟਮ ਹੈ 8 ਘੰਟੇ ਕੰਮ ਕਰਨ ਦਾ, ਸਾਡੇ ਇੰਡੀਆ ਵਾਲਾ ਹਾਰਡ ਵਰਕਿੰਗ ਕਰੂ ਹੈ, ਮੈਂ ਗੱਲ ਕਰਾਂ ਤਾਂ ਉਹਨਾਂ ਨੂੰ ਉਹ ਤਾਂ ਸਟਾਰਟਿੰਗ ਕਰਨ ਦਾ ਟਾਈਮ ਪਤਾ ਹੁੰਦਾ, ਐਂਡ ਦਾ ਕੋਈ ਟਾਈਮ ਨਹੀਂ ਹੁੰਦਾ, ਤੁਸੀਂ 10 ਘੰਟੇ ਕਰੋ, 20 ਕਰੋ, 15 ਮਤਲਬ 16-16 ਘੰਟੇ ਤੱਕ ਦੀ ਸ਼ਿਫਟ ਹੈ ਜਿਹੜੀ ਉਹ ਇੱਕ ਬੰਦਾ ਸਟਰੋਂਗ ਉਹਦੇ ਨਾਲ ਲਾ ਸਕਦਾ। ਆਪਣੇ ਜਰਨੈਲ ਸਿੰਘ ਭਾਜੀ ਸੀ ਇੱਥੇ ਮੈਲਬਨੀ ਨੇ ਅੱਜ ਕੱਲ, ਉਹਨਾਂ ਦੀ ਪ੍ਰੋਡਕਸ਼ਨ ਨੇ ਬੜੇ ਲੰਬੇ ਸਮੇਂ ਤੋਂ ਉਹ ਪ੍ਰੋਡਕਸ਼ਨ ਕਰ ਰਹੇ ਨੇ, ਅਕਸਰ ਉਹਨਾਂ ਨਾਲ ਗੱਲ ਹੁੰਦੀ ਹੈ ਮੇਰੀ, ਅੱਜ ਵੀ ਗੱਲ ਹੋਈ ਭਾਜੀ ਨੇ ਇਹੀ ਗੱਲ ਦੱਸੀ, ਕਹਿੰਦੇ ਯਾਰ ਵੀ ਸਭ ਤੋਂ ਵੱਡਾ ਤਾਂ ਟਾਈਮ ਦਾ ਚੱਕਰ ਹੈ ਕਿ ਇੱਥੇ 8 ਘੰਟੇ ਦੀ ਤੁਹਾਡੀ ਸ਼ਿਫਟ ਓਵਰ ਹੋ ਜਾਂਦੀ ਹੈ, ਤੇ ਉੱਥੇ ਅਸੀਂ ਲਗਾਤਾਰ ਸ਼ੁਰੂ ਕੰਮ ਕਰ ਲੈਣੇ ਵੀ ਜਦੋਂ ਸਾਡੇ ਕਹਿੰਦੇ ਵੀ ਜਦੋਂ ਇੰਜਨ ਗਰਮ ਹੁੰਦਾ ਉਦੋਂ ਨੂੰ ਤੁਹਾਡਾ ਛੁੱਟੀ ਦਾ ਟਾਈਮ ਹੋ ਜਾਂਦਾ। ਸੋ ਇਸ ਕਰਕੇ ਐਨਰਜੀ ਹੈ ਜਿਹੜੀ ਉਹ ਸਾਡੀ ਕਹਿੰਦਾ ਉਸ ਲੈਵਲ ਤੇ ਹੁੰਦੀ ਨਹੀਂ, ਤੇ ਖਰਚੇ ਜ਼ਿਆਦਾ ਹੋ ਗਏ ਉਸ ਟਾਈਮ। ਫਿਲਮ ਦੀ ਗੱਲ ਕਰੀਏ ਤਾਂ ਉਸ ਟਾਈਮ ਖਰਚੇ ਉਹਨਾਂ ਦੇ ਜ਼ਿਆਦਾ ਹੋ ਗਏ, ਤੇ ਉਹਨਾਂ ਨੇ ਲੱਗਿਆ ਕਿ ਸ਼ਾਇਦ ਏਦੋਂ ਘੱਟ ਖਰਚੇ ਦੇ ਵਿੱਚ ਅਸੀਂ ਹੋਰ ਜਗ੍ਹਾ ਦੇ ਉੱਤੇ ਕੰਮ ਪੂਰਾ ਕਰ ਸਕਦੇ, ਕਿਉਂਕਿ ਉਹਨਾਂ ਨੂੰ ਟੈਕਨੀਸ਼ੀਅਨ ਨਾਲ ਕੈਰੀ ਕਰਨੇ ਪਏ। ਹੁਣ ਕੀ ਹੈ ਕਿ ਟੈਕਨੀਸ਼ੀਅਨ ਅਗਰ ਲੋਕਲ ਹੋਣਗੇ ਭਾਜੀ, ਉਹ ਸ਼ਾਮ ਨੂੰ ਬੰਦਾ ਪੂਰਾ ਦਿਨ ਕੰਮ ਕਰੇਗਾ, ਰੋਟੀ ਆਪਣੇ ਘਰ ਜਾ ਕੇ ਖਾਏਗਾ, ਸੋਏਗਾ ਆਪਣੇ ਘਰੇ, ਆਪਣੀ ਗੱਡੀ ਤੇ ਆਏਗਾ। ਸੋ ਇਹ ਜਿਹੜੇ ਐਡੀਸ਼ਨਲ ਖਰਚੇ ਨੇ ਜਿਹੜੇ ਇੱਕ ਆਫਸ਼ੋਰ ਮਤਲਬ ਕਰੂ ਨੂੰ ਸਾਨੂੰ ਪੇ ਕਰਨੇ ਪੈਣੇ ਆ, ਤਾਂ ਉਹ ਮਤਲਬ ਕਰੂ ਕੋਸਟ ਜ਼ਿਆਦਾ ਕਰਦਾ। ਫਿਰ ਉਹਨੂੰ ਟੈਕਨੀਕੈਲਿਟੀ, ਲੈਂਗੁਏਜ ਬੈਰੀਅਰ, ਕਿੰਨਾ ਕੁਛ ਆ ਜਾਂਦਾ ਜੀ ਕਿ ਅਸੀਂ ਉਹਨਾਂ ਮਤਲਬ ਉਹਨਾਂ ਨੂੰ ਇੱਥੇ ਦੇਖਣ ਦੇ ਵਿੱਚ ਲੱਗਦਾ। ਅਗਰ ਅਸੀਂ ਬੁੱਕਸ ਦੇ ਵਿੱਚ ਦੇਖੀਏ, ਵੈਸੇ ਅਗਲੇ ਨੂੰ ਕਿਸੇ ਪੁੱਛੀਏ ਵੀ ਯਾਰ ਇੰਡੀਆ ਤੋਂ ਕਰੂ ਬੁਲਾ ਕੇ ਸਸਤਾ ਪਊਗਾ ਜਾਂ ਇੱਥੋਂ ਲੋਕਲ, ਮੈਂ ਉਹਨਾਂ ਨੂੰ ਰਿਕਮੈਂਡ ਕਰੂੰਗਾ ਕਿ ਲੋਕਲ ਬੰਦਾ ਤੁਹਾਨੂੰ ਕੋਸਟ ਇਫੈਕਟਿਵ ਹੋਏਗਾ, ਸਸਤਾ ਨਹੀਂ ਹੋਏਗਾ। ਤੁਸੀਂ ਇੱਥੇ ਆ ਕੇ ਕੰਮ ਕਰ ਰਹੇ ਹੋ, ਇੱਕ ਬੰਦਾ ਉਹਨੂੰ ਇੱਥੋਂ ਦਾ ਲੋਕਲ ਬੰਦਾ ਤੁਸੀਂ ਲੈ ਰਹੇ ਹੋ, ਉਸ ਲੋਕਲ ਬੰਦੇ ਨੂੰ ਪਤਾ ਕਿ ਮੈਂ ਜਦੋਂ ਸ਼ੂਟ ਕਰਨਾ ਮੈਂ ਕਾਉਂਸਲ ਦੀ ਪਰਮਿਸ਼ਨ ਲੈਣੀ ਹੈ, ਮੈਂ ਕਿਸੇ ਅਣਜਾਣ ਬੰਦੇ ਨੂੰ ਫੀਚਰ ਨਹੀਂ ਕਰਨਾ, ਮੈਂ ਇੱਥੇ ਪੈਡਸਟੇਰੀਅਨ ਐਕਸੈਸ ਛੱਡ ਕੇ ਰਸਤਾ ਛੱਡ ਕੇ ਖੜਨਾ, ਠੀਕ ਹੈ, ਔਰ ਮੈਂ ਮਤਲਬ ਉਹਨੂੰ ਲੋਕਲ ਰੂਲਸ ਐਂਡ ਰੈਗੂਲੇਸ਼ਨ ਆਲਰੇਡੀ ਪਤਾ ਨੇ ਤੇ ਉਹ ਫੋਲੋ ਕਰੇਗਾ, ਠੀਕ ਹੈ, ਔਰ ਸਾਨੂੰ ਸਾਡਾ ਇਨਫੋਰਮੇਸ਼ਨ ਇੰਟਰਪ੍ਰੇਟ ਕਰਨ ਦੇ ਉੱਤੇ ਸਾਡਾ ਧਿਆਨ ਨਹੀਂ ਜਾਏਗਾ, ਸਾਡਾ ਧਿਆਨ ਹੈ ਜਿਹੜਾ ਉਹ ਕ੍ਰੀਏਟਿਵਿਟੀ ਤੇ ਜਾਏਗਾ। ਜਦਕਿ ਓਪੋਜ਼ਿਟ, ਜਦੋਂ ਬੰਦਾ ਓਵਰਸੀਜ਼ ਤੋਂ ਆਏਗਾ, ਉਹਨੂੰ ਪਹਿਲਾਂ ਹੋਟਲ ਠਹਿਰਾਉਣਾ ਪਏਗਾ, ਹੋਟਲ ਦੇ ਖਰਚੇ, ਫਿਰ ਉਹਨੂੰ ਲੈ ਕੇ ਵੀ ਆਉਣਾ ਪਏਗਾ, ਫਿਰ ਉਹਨੂੰ ਇੱਥੋਂ ਦੇ ਰੂਲ ਸਮਝਾਉਣੇ ਪੈਣਗੇ, ਮੇ ਬੀ ਉਹਨੂੰ ਸ਼ਾਇਦ ਇੰਗਲਿਸ਼ ਉਸ ਲੈਵਲ ਦੀ ਨਾ ਆਉਂਦੀ ਹੋਵੇ, ਉਸਨੂੰ ਫਿਰ ਇੱਕ ਬੰਦਾ ਵੀ ਸਾਨੂੰ ਚਾਹੀਦਾ ਜਿਹੜਾ ਉਹਨੂੰ ਇੰਟਰਪ੍ਰੇਟ ਕਰੇਗਾ। ਤੇ ਗੱਲ ਭਾਜੀ ਇੰਟਰਪ੍ਰੇਟ ਕਰੀ ਹੋਈ, ਮੈਨੂੰ ਲੱਗਦਾ ਅਗਰ ਮੈਂ ਤੁਹਾਨੂੰ ਗੱਲ ਕਵਾਂ ਤੇ ਤੁਸੀਂ ਕਿਸੇ ਹੋਰ ਨੂੰ ਕਹੋ, ਉਹ ਕਿਸੇ ਹੋਰ ਨੂੰ ਕਹੋ, 5ਵੇਂ ਬੰਦੇ ਤੱਕ ਗੱਲ ਜਾਂਦੀ ਜਾਂਦੀ ਬਿਲਕੁਲ ਹੀ ਚੇਂਜ ਹੋ ਜਾਂਦੀ ਹੈ, 60% ਇਫੈਕਟ ਰਹਿ ਜਾਂਦਾ ਉਸ ਗੱਲ ਦਾ, ਪੂਰੀ ਗੱਲ ਮਤਲਬ ਫੇਂਟ ਹੋ ਜਾਂਦੀ ਹੈ, ਡਿਫਰੈਂਟ ਮਾਡਲ ਬਣ ਜਾਂਦਾ ਉਹਦਾ।
ਜੀ ਜੀ ਜੀ।
ਸੋ ਇਸ ਕਰਕੇ ਵੀ ਖਰਚਾ ਉਹਨਾਂ ਨੂੰ ਜ਼ਿਆਦਾ ਲੱਗਿਆ ਵੀ ਖਰਚਾ ਜ਼ਿਆਦਾ ਹੈ, ਬਟ ਅਗੇਨ ਕਿ ਜਦੋਂ ਹੁਣ ਰਿਸੋਰਸਿਸ ਰੈਡੀ ਨੇ ਤਾਂ ਆਪਾਂ ਚੀਜ਼ਾਂ ਨੂੰ ਹੋਰ ਬੈਟਰ ਪਲੇ ਕਰ ਸਕਦੇ ਹਾਂ।
ਸਿੱਧੂ ਸਾਹਿਬ, ਇਹ ਤਾਂ ਗੱਲ ਹੋ ਗਈ ਰਿਸੋਰਸਿਸ ਦੇ ਮੁੱਦਿਆਂ ਦੀ, ਕਿੰਨਾ ਕਰਕੇ ਕਿਹੜੇ ਮੁੱਦਿਆਂ ਕਰਕੇ ਜਿਹੜੀ ਹੈ ਇੰਡਸਟਰੀ ਇੱਥੇ ਤੱਕ ਨਹੀਂ ਆ ਪਾਈ। ਤੁਹਾਡੇ ਵੱਲੋਂ, ਤੁਸੀਂ ਕਾਫੀ ਲੰਬੇ ਅਰਸੇ ਤੋਂ ਇੰਡਸਟਰੀ ਨਾਲ ਜੁੜੇ ਹੋਏ ਹੋ, ਤੁਹਾਡੇ ਵੱਲੋਂ ਜਾਂ ਤੁਹਾਡੇ ਨਾਲ ਜੋ ਐਸੋਸੀਏਟਿਡ ਨੇ, ਪ੍ਰੋਡਕਸ਼ਨ ਹਾਊਸਿਸ ਜੋ ਤੁਹਾਡੇ ਨਾਲ ਜੁੜੇ ਹੋਏ ਨੇ, ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਇਸ ਵੇਲੇ ਇੱਥੇ ਇੰਡਸਟਰੀ ਨੂੰ ਐਸਟੈਬਲਿਸ਼ ਕਰਨ ਦੇ ਲਈ?
ਹਾਂਜੀ, ਉਹਦੇ ਲਈ ਦੇਖੋ ਫਿਲਮਾਂ ਬਣਦੀਆਂ ਨੇ ਜੀ ਇੱਥੋਂ, ਸਾਰੇ ਦੋਸਤ ਮਿੱਤਰ ਭਰਾ ਸਾਡੇ ਸਾਡੇ ਨਾਲ ਕਨੈਕਟ ਰਹਿੰਦੇ ਨੇ, ਤੇ ਉਹਨਾਂ ਨਾਲ ਮਤਲਬ ਸਲਾਹ ਅਕਸਰ ਤੌਰ ਤੇ ਹੁੰਦੀ ਹੈ, ਤੇ ਉਹਨਾਂ ਨੂੰ ਬਸ ਇਹੀ ਕੋਲੈਬੋਰੇਸ਼ਨ ਲਈ ਇੱਕ ਅਸੀਂ ਸੱਦਾ ਦੇ ਰਹੇ ਹਾਂ ਸਾਰਿਆਂ ਨੂੰ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਫਿਲਮਾਂ ਬਣਾਓ, ਔਰ ਜਿਹੜੀ ਗੌਰਮੈਂਟ ਵੱਲੋਂ ਸਪੋਰਟ ਹੈ ਜਾਂ ਤੁਹਾਨੂੰ ਇੱਥੇ ਬਿਜ਼ਨਸ ਸਪੋਰਟ ਹੈ ਉਹ ਤੁਹਾਨੂੰ ਮਿਲੇਗੀ, ਕਿਉਂਕਿ ਕੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਕ ਵਾਰੀ ਸਟਾਰਟ ਨਹੀਂ ਹੋਇਆ। ਯੂਕੇ ਦਾ ਵੀ ਕਿਸੇ ਨੂੰ ਪਤਾ ਨਹੀਂ ਸੀ, ਯੂਕੇ ਵੀ ਜਦੋਂ ਸ਼ੂਟਿੰਗ ਹੁੰਦੀਆਂ ਨਹੀਂ ਸੀ, ਹੁਣ ਅੱਜ ਦੇਖੋ ਤੁਸੀਂ ਥੋੜੇ ਦਿਨਾਂ ਬਾਅਦ ਦੇਖ ਲਿਓ ਫਿਲਮਾਂ, ਉੱਥੇ ਤਿੰਨ ਤਿੰਨ ਚਾਰ ਚਾਰ ਫਿਲਮਾਂ ਇੱਕੋ ਸਾਰ ਇੱਕੋ ਲਾਈਨ 'ਚ ਬਣ ਰਹੀਆਂ ਨੇ। ਉਹਦਾ ਕਾਰਨ ਹੈ ਕਿ ਉਹ ਜਿੰਨੀ ਦੇਰ ਨਹੀਂ ਪਤਾ ਸੀ ਉਨੀ ਦੇਰ ਨਹੀਂ ਪਤਾ ਸੀ, ਤੇ ਇਸ ਕਰਕੇ ਹੁਣ ਜਿਹੜੇ ਰਿਸੋਰਸਿਸ ਨੇ ਅਸੀਂ ਐਕਸਪਲੇਨ ਕਰ ਰਹੇ ਹਾਂ, ਅਸੀਂ ਐਸਟੈਬਲਿਸ਼ ਕਰ ਰਹੇ ਹਾਂ, ਚਾਹੇ ਕੋਈ ਆਰਗੇਨਾਈਜੇਸ਼ਨ ਹੋਵੇ, ਸਾਡੀ ਇੱਕ ਆਰਗੇਨਾਈਜੇਸ਼ਨ ਹੈਗੀ ਇੰਡੀਆ ਦੇ ਵਿੱਚ ਸੈਨੇਟ ਡਾਊਨ, ਉਹਨੂੰ ਅਸੀਂ ਇੱਥੇ ਐਸਟੈਬਲਿਸ਼ ਕਰ ਰਹੇ ਹਾਂ। ਉਹਦਾ ਮੋਟਿਵ ਇਹੀ ਰਿਹਾ ਕਿ ਟੈਕਨੀਸ਼ੀਅਨਸ ਨੂੰ ਅਸੀਂ ਇਕੱਠੇ ਕਰਕੇ ਰੱਖੀਏ। ਮੇਰੇ ਕੋਲ ਇੱਕ ਵੈਬਸਾਈਟ ਹੈ ਜੀ, ਵੈਬਸਾਈਟ ਦੇ ਉੱਪਰ ਅਗਰ ਆਪਾਂ ਦੇਖੀਏ ਕਿ ਉਹਦੇ ਤੇ ਹੁਣ ਆਪਾਂ ਫੇਸਬੁੱਕ ਲਾ ਲਓ, ਮਾਰਕੀਟ ਪਲੇਸ ਹੈਗੀ ਹੈ, ਸਾਨੂੰ ਕੁਛ ਚਾਹੀਦਾ ਭਾਜੀ, ਪੁਰਾਣਾ ਚਾਹੀਦਾ, ਅਸੀਂ ਮਾਰਕੀਟ ਪਲੇਸ ਤੇ ਸਰਚ ਕਰਦੇ ਹਾਂ, ਉੱਥੇ ਸਾਨੂੰ 50 ਆਪਸ਼ਨ ਆ ਜਾਂਦੀਆਂ ਨੇ, ਉਹ ਚੋਂ ਅਸੀਂ 2 ਲੈ ਲੈਂਦੇ ਹਾਂ। ਉਹੀ ਚੀਜ਼ ਇਹਦੇ ਵਿੱਚ ਹੈ, ਸਾਨੂੰ ਐਕਸਪਲੋਰਿੰਗ ਵਾਸਤੇ ਆਪਸ਼ਨ ਅਗਰ ਅਵੇਲੇਬਲ ਹੈਗੀ ਹੈ ਤਾਂ ਮੈਨੂੰ ਲੱਗਦਾ ਕਿ ਅਸੀਂ ਡੈਫੀਨੇਟਲੀ ਉਸ ਚੀਜ਼ ਨੂੰ ਦੇਖ ਕੇ ਕੋਨਫੀਡੈਂਸ ਹੁੰਦੇ ਹਾਂ ਕਿ ਯਾਰ ਅਗਰ 50 ਕੈਮਰਾਮੈਨ ਸਾਡੇ ਕੋਲ ਅਵੇਲੇਬਲ ਨੇ ਤਾਂ ਡੈਫੀਨੇਟਲੀ ਅਸੀਂ ਉਹਦੇ ਚੋਂ 5 ਪਿੱਕ ਕਰਨੇ, ਕੋਈ ਹਾਰਡ ਕੰਮ ਨਹੀਂ ਹੈ।
ਜੀ ਜੀ ਬਿਲਕੁਲ। ਤੇ ਵੈਸੇ ਸਿੱਧੂ ਸਾਹਿਬ, ਇੱਥੇ ਲੋਕਲ ਟੈਲੈਂਟ ਵੀ ਬਹੁਤ ਹੈ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਇਨਫਲੂਐਂਸਰਸ ਬਹੁਤ ਨੇ, ਕਈ ਲੋਕ ਨੇ ਜਿਹੜੇ ਟੈਲੈਂਟਡ ਨੇ ਪਰ ਉਹਨਾਂ ਨੂੰ ਪਲੈਟਫਾਰਮ ਨਹੀਂ ਮਿਲ ਪਾ ਰਿਹਾ, ਕੀ ਉਹਨਾਂ ਲਈ ਵੀ ਕੋਈ ਤੁਹਾਡੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ?
ਹਾਂਜੀ ਬਿਲਕੁਲ, ਮੈਂ ਅਗਰ ਕਹੂੰਗਾ ਕਿ ਵੱਡੇ ਸਿਨੇਮੇ ਨੂੰ, ਅਗਰ ਵੱਡੇ ਸਿਨੇਮੇ ਨੇ ਕਿਸੇ ਦੀ ਸਪੇਸ ਲੈਤੀ ਹੈ ਤਾਂ ਉਹ ਇਨਫਲੂਐਂਸਰਸ ਨੇ ਲੈਤੀ ਹੈ। ਉਹਦਾ ਇਹ ਹੈ ਕਿ ਅਗਰ ਆਮ ਬੰਦਾ 24 ਘੰਟਿਆਂ ਦੇ ਵਿੱਚ 5 ਘੰਟੇ ਫੋਨ ਦੇਖਦਾ, ਤਾਂ ਫੋਨ ਦੇ ਵਿੱਚੋਂ ਉਹਦਾ ਕਾਫੀ ਸਮਾਂ ਜਿਹੜਾ ਇਨਫਲੂਐਂਸਸ ਨੂੰ ਦੇਖਣ ਤੇ ਜਾਂਦਾ ਹੈ, ਐਂਟਰਟੇਨਮੈਂਟ ਕਰਨ ਤੇ ਜਾਂਦਾ ਹੈ। ਬੜੇ ਐਸੇ ਇਨਫਲੂਐਂਸਸ ਨੇ ਜਿਨ੍ਹਾਂ ਦੀ ਕੋਈ ਫਿਲਮ ਨਹੀਂ ਆਈ, ਕੋਈ ਗਾਣਾ ਨਹੀਂ ਆਇਆ, ਕੋਈ ਕੁਛ ਉਹਨਾਂ ਉਹ ਸਿਰਫ ਫੇਮਸ ਨੇ। ਕਈ ਬਹੁਤ ਸਾਰੇ ਨੇ ਜਿਹੜੇ ਆਪਣੇ ਟੈਲੈਂਟ ਨੂੰ ਲੈ ਕੇ ਨੇ, ਕਈ ਆਪਣਾ ਬਿਜ਼ਨਸ ਵੀ ਕਰ ਰਹੇ ਨੇ, ਕਈ ਆਪਣਾ ਕੋਈ ਪ੍ਰੋਡਕਟ ਵੇਚ ਰਹੇ ਨੇ, ਜਾਂ ਕਈ ਬੰਦੇ ਇੱਕ ਸੇਵਾ ਕਰ ਰਹੇ ਨੇ, ਦੱਸ ਰਹੇ ਨੇ, ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ।
ਜੀ
ਸਾਨੂੰ ਐਰੋਪਲੇਨ ਦੇ ਵਿੱਚ ਕਹਿੰਦੇ 13 ਨੰਬਰ ਸੀਟ ਨਹੀਂ ਹੁੰਦੀ, ਤੇ ਮੈਨੂੰ ਪਤਾ ਹੀ ਨਹੀਂ ਸੀ, ਮੈਂ ਕਦੇ ਨੋਟਿਸ ਹੀ ਨਹੀਂ ਕੀਤਾ, ਉਹ ਮੈਨੂੰ ਕਿਸੇ ਇਨਫਲੂਐਂਸਰ ਦੀ ਵੀਡੀਓ ਦੇਖ ਕੇ ਪਤਾ ਲੱਗਿਆ। ਹੁਣ
ਕਿਆ ਬਾਤ ਹੈ,
ਇੱਕ ਗੱਲ ਉੱਥੋਂ ਇਹ ਮਤਲਬ ਮੰਨਦੇ ਨੇ ਕਿ ਸ਼ਾਇਦ 13 ਨੰਬਰ ਨੂੰ ਲੋਕੀ ਨੈਗੇਟਿਵ ਸਮਝਦੇ ਨੇ, ਜਾਂ ਇਹਦੇ ਬਾਰੇ ਕੁਛ ਧਾਰਨਾ ਬਣੀ ਹੋਈ ਹੈ ਕਿ ਲੋਕ ਇਹਨੂੰ ਮਾੜਾ ਨੰਬਰ ਸਮਝਦੇ ਨੇ, ਕੋਈ ਲੈਣਾ ਨਹੀਂ ਚਾਹੁੰਦਾ, ਇਸ ਕਰਕੇ ਉਹਨਾਂ ਨੇ 13 ਨੰਬਰ ਸੀਟ ਹੀ ਕੱਟ ਦੀ ਵਿੱਚੋਂ।
ਜੀ
ਤੇ ਹੁਣ ਇਹ ਚੀਜ਼ ਕਿਸੇ ਹੋਰ ਸੋਰਸ ਦੇ ਤਰੀਕੇ ਨਾਲ ਸਾਡੇ ਕਿਸੇ ਫਿਲਮ ਦੇ ਵਿੱਚ ਸ਼ਾਇਦ ਆ ਗਈ ਹੋਵੇ ਜਾਂ ਆਉਣੀ ਹੋਵੇ, ਪਰ ਇਨਫਲੂਐਂਸਸ ਨੇ ਜਿਹੜਾ 30 ਸੈਕਿੰਡ ਦੇ ਵਿੱਚ ਤੁਹਾਨੂੰ ਐਂਟਰਟੇਨ ਕਰਦੇ ਨੇ, ਇਹ ਵੀ ਬਹੁਤ ਵੱਡਾ ਮਤਲਬ ਇੱਕ ਅਲੱਗ ਇੰਡਸਟਰੀ ਬਣ ਚੁੱਕੀ ਹੈ।
ਜੀ
ਅੱਛਾ, ਇਹਨਾਂ ਨੂੰ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਵੀ ਆਡੀਸ਼ਨ ਵਾਲਾ ਜਿਹੜਾ ਕੰਮ ਹੈ ਉਹਦੇ ਲਈ ਸਮਾਂ ਬਹੁਤ ਬਚ ਸਕਦਾ। ਹੁਣ ਅਗਰ ਅਸੀਂ ਆਪਾਂ ਐਸੋਸੀਏਸ਼ਨ ਦੀ ਗੱਲ ਕਰੀਏ, ਇਹਨਾਂ ਨੇ ਐਸੋਸੀਏਸ਼ਨ ਨੇ ਕੀ ਕੀਤਾ, ਇਹਨਾਂ ਨੇ ਸਾਰੇ ਇਕੱਠੇ ਕਰ ਲਏ, ਉਹਨਾਂ ਨੇ ਇੱਕ ਵੈਬਸਾਈਟ ਦੇ ਉੱਤੇ ਕਹਿਤਾ ਤੁਸੀਂ ਇਨਫਲੂਐਂਸਰਸ ਨੂੰ ਸੋਸ਼ਲ ਸਟਾਰ ਦਾ ਨਾਮ ਦਿੱਤਾ।
ਜੀ
ਹੈਗੇ ਇਹ ਸਟਾਰ ਨੇ, ਪਰ ਸੋਸ਼ਲ ਮੀਡੀਆ ਦੇ ਸਟਾਰ ਨੇ, ਇਹਨਾਂ ਨੂੰ ਸੋਸ਼ਲ ਸਟਾਰ ਦਾ ਨਾਮ ਦਿਓ। ਤੇ ਸੋਸ਼ਲ ਸਟਾਰ ਆਪਣੀ ਪ੍ਰੋਫਾਈਲ ਬਣਾਉਂਦੇ ਨੇ, ਉਹ ਦੱਸਦੇ ਨੇ ਵੀ ਮੇਰੀ ਫਲਾਨੀ ਵੀਡੀਓ ਹੈ, ਇੱਥੇ ਇੱਥੇ ਆਹ ਮੇਰੀ ਡਿਟੇਲ ਹੈ, ਆਹ ਮੈਂ ਕੰਮ ਕਰਦਾ, ਆਹ ਮੇਰਾ ਪ੍ਰੋਡਕਟਸ ਨੇ। ਜਦੋਂ ਹੁਣ ਪ੍ਰੋਡਕਸ਼ਨ ਹਾਊਸਿਸ ਇੱਥੇ ਆਉਣਗੇ, ਉਹ ਇਨਫਲੂਐਂਸਰਸ ਦੇ ਵਿੱਚੋਂ ਚੈੱਕ ਕਰਨਗੇ, ਉਹਨਾਂ ਨੂੰ ਆਡੀਸ਼ਨ ਕਰਨ ਦੀ ਲੋੜ ਹੀ ਨਹੀਂ ਹੈ ਜੀ, ਕਿਉਂ ਉਹਨਾਂ ਦਾ ਕੰਟੈਂਟ ਆਲਰੇਡੀ ਪਿਆ। ਇੱਕ ਇਨਫਲੂਐਂਸਰ ਹੈ ਜਿਹਦਾ 5 ਲੱਖ ਫੋਲੋਅਰ ਹੈ, ਪਲੱਸ ਉਹਦੇ ਕੋਲੇ ਦੇਖੋ ਉਹਦੀਆਂ ਵੀਡੀਓ ਦੇਖ ਕੇ ਮੈਨੂੰ ਲੱਗਦਾ ਕਿ ਅੰਦਾਜ਼ਾ ਲੱਗ ਸਕਦਾ ਕਿ ਹਾਂ ਇਹ ਕੋਈ ਵੀ ਕੈਰੈਕਟਰ ਕਰ ਸਕਦਾ ਜਾਂ ਇਹ ਐਕਟਿੰਗ ਕਰ ਸਕਦਾ। ਸੋ ਆਡੀਸ਼ਨ ਵਾਲਾ ਪਤਾ ਕੱਟ ਕੇ ਸਿੱਧਾ ਬੰਦੇ ਨੂੰ ਬੁਲਾਇਆ ਜਾ ਸਕਦਾ ਕਿ ਆ ਬਈ ਦੱਸ ਡੀਲ ਕਰੀਏ, ਤੈਨੂੰ ਪ੍ਰੋਜੈਕਟ ਆਫਰ ਕਰਦੇ ਹਾਂ। ਸੋ ਬੜਾ ਈਜ਼ੀ ਹੋ ਜਾਣਾ ਇਸ ਚੀਜ਼ ਦੇ ਨਾਲ, ਔਰ ਫਿਲਮ ਜਿਹੜੀ ਫਿਲਮ ਇੰਡਸਟਰੀ ਹੈ ਉਹਦੇ ਕੋਲੇ ਜਿਹੜੀਆਂ ਆਪਸ਼ਨਸ ਨੇ ਉਹ ਮੋਰ ਵੇਰੀਏਬਲ ਆਪਸ਼ਨਸ ਹੋ ਜਾਣਗੀਆਂ।
ਜੀ ਅਤੇ ਸਿੱਧੂ ਸਾਹਿਬ, ਵੈਸੇ ਗੱਲਾਂ ਤਾਂ ਬਹੁਤ ਨੇ ਪਰ ਸਮਾਂ ਕੀ ਕਰੀਏ ਇਜਾਜ਼ਤ ਨਹੀਂ ਦਿੰਦਾ, ਅਤੇ ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਰੋਤਿਆਂ ਦੇ ਨਾਲ, ਖਾਸ ਤੌਰ 'ਤੇ ਜੋ ਕਿ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਕੋਈ ਜਾਂਦੀ ਵਾਰ ਦਾ ਸੁਨੇਹਾ ਸਾਂਝਾ ਕਰਨਾ ਚਾਹੋ ਤਾਂ?
ਸੁਨੇਹਾ ਮੈਂ ਜੀ ਮੰਨਦਾ ਕਿ ਸ਼ਾਇਦ ਸੁਨੇਹਾ ਦੇਣ ਜੋਗਾ ਮੈਂ ਹਲੇ ਹੋਇਆ ਨਹੀਂ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਰਲ ਕੇ ਅਸੀਂ, ਮੈਂ ਮੰਜੇ ਵਾਲੀ ਐਗਜ਼ਾਮਪਲ ਦਿੱਤੀ ਹੈ ਕਿ ਅਸੀਂ ਅਗਰ ਇੱਕ ਵਾਹੀ ਇੱਕ ਸਿਰਵਾ ਇੱਕ ਪਾਵਾ ਇਕੱਲੇ ਕੁਛ ਨਹੀਂ, ਇੱਕ ਖੁੰਝੇ ਚ ਪਏ ਖਰਾਬ ਹੋਣਗੇ, ਪਰ ਅਗਰ ਅਸੀਂ ਵਾਹੀਆਂ ਸਿਰਵੇ ਅਸੀਂ ਇਕੱਠੇ ਕਰਕੇ ਇੱਕ ਮੰਜਾ ਬੁਣ ਲਈਏ ਤਾਂ ਮੈਨੂੰ ਲੱਗਦਾ ਕਿ ਉਹਦੇ ਪਤਾ ਨਹੀਂ ਕਿੰਨੇ ਕੁ ਬੰਦੇ ਆਪਾਂ ਬਿਠਾ ਸਕਦੇ ਹਾਂ। ਸੋ ਆਪਾਂ ਇੱਕ ਰਲ ਮਿਲ ਕੇ ਮੰਜਾ ਬਣਾਈਏ, ਚਾਹੇ ਉਹ ਕਾਮਾ ਕਾਰਾਂ ਦਾ, ਚਾਹੇ ਉਹ ਪਰਿਵਾਰ ਦਾ, ਚਾਹੇ ਉਹ ਕੋਈ ਵੀ ਕਿਸੇ ਕਿਸਮ ਦਾ ਕੰਮ ਕਰਨਾ ਹੋਵੇ, ਰਲ ਮਿਲ ਕੇ ਅਸੀਂ ਕੰਮ ਕਰੀਏ, ਔਰ ਮੈਨੂੰ ਲੱਗਦਾ ਕਿ ਪਰਮਾਤਮਾ ਦੀ ਵੀ ਇਹੀ ਰਜ਼ਾ। ਤੇ ਬਹੁਤ ਬਹੁਤ ਸ਼ੁਕਰੀਆ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪ੍ਰੋਗਰਾਮ 'ਚ ਸਾਂਝ ਬਣਾਉਣ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਵੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ। ਯੂ ਵਿਦ SBS ਰੇਡੀਓ।